ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਜਿਸ ਕਾ ਸਭ ਕਿਛੁ ਤਿਸ ਕਾ ਹੋਏ, ਤਿਸ ਜਨ ਲੇਪ ਨਾ ਵਿਆਪੈ ਕੋਏ। ਮਹਾਰਾਜ ਫਰਮਾਉਂਦੇ ਨੇ ਜਿਸ ਵਾਹਿਗੁਰੂ ਦਾ ਸਭ ਕੁਝ ਦਿੱਤਾ ਹੋਇਆ, ਸੋ ਜਿਹੜਾ ਇਨਸਾਨ ਉਹਦਾ ਹੋ ਰਹਿੰਦਾ, ਸੋ ਉਸ ਜੀਵ ਨੂੰ ਪਾਪ ਪੁੰਨ ਦਾ ਕੋਈ ਲੇਪ ਨਹੀਂ ਵਿਆਪਦਾ। ਜਿਹੜਾ ਉਹਦਾ ਬਣ ਜਾਵੇ ਵਾਹਿਗੁਰੂ, ਉਹਨਾਂ ਨੂੰ ਪਾਪਾਂ ਅਤੇ ਪੁੰਨਾਂ ਤੋਂ ਪਰੇ ਕਰਕੇ ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ। ਸੋ ਇਸ ਪ੍ਰਕਾਰ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਹਰ ਕਾ ਸੇਵਕ ਸਦ ਹੀ ਮੁਕਤਾ। ਹਰੀ ਦਾ ਜੋ ਸੇਵਕ ਹੈ, ਰੱਬ ਦਾ ਪਿਆਰਾ, ਉਹ ਸਦਾ ਹੀ ਮੁਕਤ ਰੂਪ ਹੋ ਜਾਂਦਾ ਹੈ। ਜੋ ਕਿਛ ਕਰੈ ਸੋਈ ਪਲ ਜਨ ਕੈ, ਅਤ ਨਿਰਮਲ ਦਾਸ ਕੀ ਜੁਗਤਾ ਰਹਾਉ। ਜੋ ਕੋਈ ਪਰਮੇਸ਼ੁਰ ਕਰਦਾ ਹੈ, ਉਹੀ ਦਾਸ ਦੇ ਮਨ ਵਿੱਚ ਚੰਗਾ ਲੱਗਦਾ। ਦਾਸਾਂ ਦੀ ਇਹੀ ਸਭ ਤੋਂ ਸ਼ੁੱਧ ਰੀਤੀ ਹੈ ਕਿ ਉਹ ਵਾਹਿਗੁਰੂ ਦੇ ਕੀਤੇ ਹੋਏ ਨੂੰ ਕਦੇ ਨਿੰਦੇ ਨਹੀਂ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਗਲ ਤਿਆਗ ਹਰ ਸਰਣੀ ਆਇਆ, ਤਿਸ ਜਨ ਕਹਾਂ ਵਿਆਪੈ ਮਾਇਆ। ਜੋ ਸਾਰਿਆਂ ਦੀ ਓਟ ਛੱਡ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ, ਉਸ ਇਨਸਾਨ ਨੂੰ ਭਲਾ ਮਾਇਆ ਕਿੱਥੋਂ ਵਿਆਪ ਸਕਦੀ? ਕਿਉਂਕਿ ਸਾਰੇ ਜਿਹੜੇ ਛੱਡੇ ਨੇ ਉਹਨੇ ਉਹ ਖੁਦ ਵੀ ਮਾਇਆਵੀ ਲੋਕ ਸਨ। ਇਸੇ ਪ੍ਰਕਾਰ ਛੇ ਜਤੀ ਮਾਇਆ ਕੇ ਬੰਦਾ, ਇਸੇ ਪ੍ਰਕਾਰ ਜਿੰਨੇ ਵੀ ਦੇਵੀ ਦੇਵਤਾ ਨੇ, ਇਹ ਵੀ ਮਾਇਆ ਦੇ ਪੁਜਾਰੀ ਨੇ, ਭਾਵ ਮਾਇਆ ਦੇ ਅਧੀਨਗੀ ਹੋਈ ਹੈ। ਇੱਥੇ ਕਾਮ ਕ੍ਰੋਧ ਤੋਂ ਨਹੀਂ ਬਚ ਸਕੇ। ਤਾਂ ਮਹਾਰਾਜ ਕਹਿੰਦੇ ਨੇ ਕੋਈ ਵੀ ਹੈ ਉਹ ਮਾਇਆ ਦਾ ਹੀ ਹੈ ਸਾਰਾ ਪਸਾਰਾ। ਮਹਾਰਾਜ ਬਾਣੀ ਚ ਫਰਮਾਉਂਦੇ ਦੇਵੀ ਦੇਵਾ ਮੂਲ ਹੈ ਮਾਇਆ। ਇਸ ਕਰਕੇ ਇੱਕ ਵਾਹਿਗੁਰੂ ਪਰਮੇਸ਼ਰ ਜੋ ਵਿਆਪਕ ਹੈ, ਉਹੀ ਮਾਇਆ ਤੋਂ ਬਚਿਆ ਹੋਇਆ, ਤੇ ਜਿਹੜਾ ਉਹਦੀ ਸ਼ਰਨ ਗ੍ਰਹਿਣ ਕਰਦਾ, ਸਤਿਗੁਰੂ ਕਹਿੰਦੇ ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ। ਨਾਮ ਨਿਧਾਨ ਜਾ ਕੇ ਮਨ ਮਾਹੇ, ਤਿਸ ਕਉ ਚਿੰਤਾ ਸੁਪਨੈ ਨਾਹੇ। ਹੁਣ ਜਿਹਦੇ ਮਨ ਵਿੱਚ ਨਾਮ ਨਿਧੀਆਂ ਦਾ ਖਜ਼ਾਨਾ ਵੱਸਦਾ ਹੈ, ਅਭਿਆਸ ਕਰ ਕਰਕੇ ਮਿਹਨਤਾਂ ਕਰਕੇ ਜਿੰਨਾ ਵਸਾ ਲਿਆ, ਸੋ ਜੀਵ ਨੂੰ ਸੁਪਨੇ ਵਿੱਚ ਵੀ ਕਿਸੇ ਗੱਲ ਦੀ ਚਿੰਤਾ ਨਹੀਂ ਹੋਈ ਕਦੇ। ਕਹੋ ਨਾਨਕ ਗੁਰ ਪੂਰਾ ਪਾਇਆ, ਭਰਮ ਮੋਹ ਸਗਲ ਬਿਨਸਾਇਆ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਿਹਨੇ ਪੂਰਿਆਂ ਗੁਰਾਂ ਨੂੰ ਪ੍ਰਾਪਤ ਕੀਤਾ ਹੈ, ਜਿਹਨੇ ਪਾ ਲਿਆ ਪੂਰਿਆਂ ਗੁਰਾਂ ਨੂੰ, ਉਹਨੇ ਭਰਮ ਅਤੇ ਮੋਹ ਆਦਿਕ ਸਾਰਿਆਂ ਵਿਕਾਰਾਂ ਨੂੰ ਹੌਲੀ ਹੌਲੀ ਨਾਸ਼ ਕਰ ਲਿਆ। ਇਹ ਮਹਾਰਾਜ ਨੇ ਵਚਨ ਕੀਤਾ, ਰਹਿਤ ਰਹਿਤ ਰਹਿ ਜਾਹੇ ਵਿਕਾਰਾ, ਗੁਰਪੂਰੇ ਕਹਿ ਸ਼ਬਦ ਅਪਾਰਾ। ਗੁਰੂ ਸਾਹਿਬ ਦੀ ਸੰਗਤ ਕਰਦਿਆਂ, ਬਾਣੀ ਪੜ੍ਹਦਿਆਂ ਹੋਇਆਂ ਹੌਲੀ 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 ਵਿਕਾਰ ਠੰਡੇ ਪੈ ਜਾਂਦੇ ਨੇ, ਰਹਿ ਜਾਂਦੇ ਨੇ, ਕਿਉਂਕਿ ਬਾਣੀ ਨਾਲ ਮਾਇਆ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਂਦਾ ਮਨ ਤੋਂ, ਕਲਯੁਗ ਦਾ ਪ੍ਰਭਾਵ ਘਟ ਜਾਂਦਾ ਹੈ, ਅਤੇ ਹਿਰਦਾ ਨਿਰਮਲ ਹੋ ਜਾਂਦਾ, ਸ਼ੁੱਧੀ ਵੱਲ ਨੂੰ ਚਲਿਆ ਜਾਂਦਾ। ਆਸਾ ਮਹੱਲਾ ਪੰਜਵਾਂ, ਜਾਓ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁੱਖ ਭਰਮ ਕਹੋ ਕੈਸੇ ਨੇਰਾ। ਇਹ ਮੇਰੇ ਵਾਹਿਗੁਰੂ ਜਿਸ ਵੇਲੇ ਆਪ ਪ੍ਰਸੰਨ ਹੋਏ, ਤਾਂ ਦੱਸੋ ਫਿਰ ਦੁੱਖ ਭਰਮ ਮੇਰੇ ਨੇੜੇ ਕਿਵੇਂ ਆ ਸਕਦੇ ਨੇ? ਪਰਮੇਸ਼ੁਰ ਦੀ ਖੁਸ਼ੀ ਲੈਣੀ ਆ, ਉਹਦਾ ਭਾਣਾ ਮੰਨ ਕੇ, ਉਹਦਾ ਨਾਮ ਜਪ ਕੇ। ਸੁਣ ਸੁਣ ਜੀਵਾ ਸੋਏ ਤੁਮਾਰੀ, ਮੋਹਿ ਨਿਰਗੁਣ ਕਉ ਲੇਹੋ ਉਧਾਰੀ ਰਹਾਓ। ਇਹ ਵਾਹਿਗੁਰੂ, ਮੈਂ ਆਪ ਜੀ ਦੀ ਜਿਹੜੀ ਸੋਏ ਕਨਸੋ ਹੈ, ਸੋਭਾ ਹੈ, ਸੋਭਾ ਸੁਣ ਸੁਣ ਕੇ ਜਿਉਂਦਾ। ਸੋ ਮੈਂ ਨਿਰਗੁਣਿਆਰਾ ਜੋ ਜੀਵ ਹੈ, ਮੈਂ ਤਾਂ ਬਸ ਆਪ ਦੇ ਗੁਣਾਂ ਨੂੰ ਸੁਣ ਕੇ ਹੀ ਗੁਣ ਗ੍ਰਹਿਣ ਕਰਦਾ, ਕਿਉਂਕਿ ਮੈਂ ਨਿਰਗੁਣ ਨੂੰ ਸੰਸਾਰ ਸਾਗਰ ਤੋਂ ਕਿਰਪਾ ਕਰਕੇ ਤੁਸੀਂ ਬਚਾਉਣਾ, ਬਚਾ ਲਓ, ਮਿਹਰ ਕਰੋ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਮਿਟ ਗਿਆ ਦੁੱਖ ਬਿਸਾਰੀ ਚਿੰਤਾ, ਫਲ ਪਾਇਆ ਜਪ ਸਤਿਗੁਰ ਮੰਤਾ। ਸਤਿਗੁਰਾਂ ਦਾ ਮੰਤਰ ਜਪਣ ਨਾਲ ਅਸੀਂ ਇਹ ਫਲ ਪਾਇਆ ਕਿ ਜਨਮ ਮਰਨ ਦਾ ਜਿਹੜਾ ਦੁੱਖ ਸੀ ਉਹ ਮਿਟ ਗਿਆ, ਅਤੇ ਜਿਹੜੀ ਚਿੰਤਾ ਸੀ ਮਨ ਦੇ ਅੰਦਰ ਕਿ ਕੀ ਬਣੂੰਗਾ, ਇਹ ਅਸੀਂ ਵਿਸਾਰ ਦਿੱਤੀ। ਸੋਈ ਸਤ ਸਤ ਹੈ ਸੋਏ, ਸਿਮਰ ਸਿਮਰ ਰੱਖ ਕੰਠ ਪਰੋਏ। ਉਹ ਪਰਮੇਸ਼ੁਰ ਜੀ ਪਿੱਛੇ ਵੀ ਸੱਤ ਸੀ, ਹੁਣ ਵੀ ਸੱਚਾ ਹੈ, ਅਤੇ ਅੱਗੇ ਨੂੰ ਵੀ ਉਹ ਸੱਚਾ ਹੀ ਰਹੇਗਾ। ਉਹਦੇ ਸਿਮਰਨ ਨੂੰ ਸਿਮਰ ਕੇ ਮੈਂ ਆਪਣੇ ਗਲ ਵਿੱਚ ਹਮੇਸ਼ਾ ਹੀ ਸਿਮਰਨ ਨੂੰ ਪਰੋ ਕੇ ਰੱਖਿਆ ਹੈ। ਜਿਵੇਂ ਲੋਕ ਗਲ ਵਿੱਚ ਕਈ ਪ੍ਰਕਾਰ ਦੀਆਂ ਚੀਜ਼ਾਂ ਪਾਉਂਦੇ ਨੇ, ਮਾਲਾ ਆਦਿਕ ਪਾਉਂਦੇ ਨੇ, ਕੋਈ ਕੈਂਠੇ ਪਾਉਂਦੇ ਨੇ, ਮਹਾਰਾਜ ਕਹਿੰਦੇ ਮੈਂ ਸਿਰਫ ਵਾਹਿਗੁਰੂ ਵਾਹਿਗੁਰੂ ਪਰੋਇਆ ਗਲ ਦੇ ਵਿੱਚ। ਕਹੁ ਨਾਨਕ ਕੌਣ ਓ ਕਰਮਾ, ਜਾ ਕੈ ਮਨ ਵਸਿਆ ਹਰ ਨਾਮਾ। ਹੁਣ ਮਹਾਰਾਜ ਕਥਨ ਕਰਦੇ ਨੇ ਉਹ ਬਾਕੀ ਕਿਹੜਾ ਕਰਮ ਕਰਨੇ ਯੋਗ ਰਹਿ ਗਿਆ। ਸੋ ਸਾਰੇ ਕਰਮ ਤਾਂ ਕਰ ਲਏ ਨੇ ਜਿਸ ਦੇ ਮਨ ਵਿੱਚ ਹਰੀ ਨਾਮ ਵਸਿਆ। ਜਿਸ ਦੇ ਮਨ ਵਿੱਚ ਹਰੀ ਨਾਮ ਵਸਿਆ ਉਹ ਕੌਣ ਪੁਰਸ਼ ਹੈ? ਕਹਿੰਦੇ ਉਹ ਤਾਂ ਭਾਈ ਭਾਗਾਂ ਵਾਲਾ ਹੈ ਕੋਈ, ਜਿਹਦੇ ਕਰਮਾਂ ਦੇ ਵਿੱਚ ਵਾਹਿਗੁਰੂ ਨੇ ਨਾਮਦਾਨ ਲਿਖਿਆ ਸੀ, ਉਹਨੂੰ ਨਾਮਦਾਨ ਮਿਲ ਗਿਆ, ਉਹਨੂੰ ਸ਼ਾਂਤੀ ਟਿਕਾਓ ਬਣ ਗਿਆ। ਆਸਾ ਮਹੱਲਾ ਪੰਜਵਾ, ਕਾਮ ਕ੍ਰੋਧ ਅਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ। ਸੋ ਇਸ ਸ਼ਬਦ ਦੇ ਵਿੱਚ ਮਨਮੁਖਾਂ ਦੀ ਨਿਖੇਧੀ ਅਤੇ ਗੁਰਮੁਖਾਂ ਦੀ ਉਸਤਤੀ ਕਰਦੇ ਮਹਾਰਾਜ। ਜਿਹੜੇ ਮਨਮੁਖ ਲੋਕ ਹੁੰਦੇ ਨੇ ਉਹ ਕਾਮ ਕ੍ਰੋਧ ਅਹੰਕਾਰ ਆਦਿਕਾਂ ਚ ਵਿਗੂਤੇ ਭਾਵ ਖਰਾਬ ਹੀ ਹੋ ਰਹੇ, ਤੇ ਗੁਰਮੁਖ ਜਨ ਜਿਹੜੇ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਕਾਮ ਕ੍ਰੋਧ ਆਦਿਕ ਤੋਂ ਛੁੱਟ ਗਏ, ਬਚ ਗਏ ਨੇ। ਸੋਏ ਰਹੇ ਮਾਇਆ ਮਦ ਮਾਤੇ, ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ। ਮਨਮੁਖ ਪੁਰਸ਼ ਮਾਇਆ ਦੇ ਮਦ ਵਿੱਚ ਮਸਤ ਹੋ ਕੇ ਸੌਂ ਰਹੇ ਨੇ ਅਤੇ ਪਰਮੇਸ਼ਰ ਦੇ ਭਗਤ ਜਨ ਜਿਹੜੇ ਨੇ ਉਹ ਪ੍ਰੇਮ ਵਿੱਚ ਰਤੇ ਹੋਏ ਹਰੀ ਦਾ ਸਿਮਰਨ ਕਰਨ ਵਿੱਚ ਹਮੇਸ਼ਾ ਜਾਗਦੇ ਹੀ ਰਹਿੰਦੇ ਨੇ। ਇਹ ਉਹਨਾਂ ਦਾ ਜਾਗਣਾ ਹੁੰਦਾ ਜਿਹੜਾ ਭਗਤੀ ਕਰੀ ਜਾਣੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮੋਹ ਭਰਮ ਬਹੁ ਜੋਨ ਪਵਾਇਆ, ਅਸਥਿਰ ਭਗਤ ਹਰ ਚਰਨ ਤੇ ਆਇਆ। ਮੋਹ ਅਤੇ ਭਰਮ ਦੇ ਸਹਿਤ ਹੋਣ ਕਰਕੇ ਮਨਮੁਖਾਂ ਨੂੰ ਪਰਮੇਸ਼ਰ ਨੇ ਬਹੁਤ ਹੀ ਜੂਨੀਆਂ ਚ ਪਵਾਇਆ। ਸੋ ਜਿਨ੍ਹਾਂ ਭਗਤਾਂ ਨੇ ਹਰੀ ਦੇ ਚਰਨਾਂ ਨੂੰ ਧਿਆਇਆ ਉਹ ਸੰਸਾਰ ਸਾਗਰ ਦੇ ਵਿੱਚ ਸਥਿਤ ਹੋ ਗਏ, ਟਿਕਾਓ ਦੇ ਸਹਿਤ ਹੋ ਗਏ ਨੇ। ਬੰਧਨ ਅੰਧ ਕੂਪ ਗ੍ਰਹਿ ਮੇਰਾ, ਮੁਕਤੇ ਸੰਤ ਬੁੱਝੈ ਹਰ ਨੇਰਾ। ਹੁਣ ਮਨਮੁਖ ਬੰਦੇ ਜਿਹੜੇ ਨੇ ਮੇਰਾ ਮੇਰਾ ਕਰਦਾ ਹੋਇਆ, ਗ੍ਰਹਿ ਹੁੰਦਾ ਗ੍ਰਹਿਸਥ ਰੂਪ, ਅੰਨੇ ਖੂਹ ਜਿਹੜਾ ਹੈ ਸੰਸਾਰ, ਇਹਦੇ ਜਿਹੜਾ ਗ੍ਰਹਿਸਥ ਰੂਪੀ ਖੂਹ ਹੈ, ਇਹ ਮਾਇਆਵਕੀ ਬੰਧਨਾਂ ਵਿੱਚ ਹੋ ਰਿਹਾ ਸਾਰਾ ਕੁਛ, ਉਹਦੇ ਵਿੱਚ ਇਹ ਜੀਵ ਡਿੱਗਿਆ ਪਿਆ ਹੈ। ਸੋ ਸੰਤ ਹਰੀ ਨੂੰ ਨੇੜੇ ਸਮਝਦੇ ਨੇ, ਇਸ ਲਈ ਉਹ ਬੰਧਨਾਂ ਤੋਂ ਮੁਕਤ ਰੂਪ ਹੋ ਗਏ ਨੇ। ਕਹੋ ਨਾਨਕ ਜੋ ਪ੍ਰਭ ਸਰਣ ਆਈ, ਈਹਾਂ ਸੁੱਖ ਆਗੈ ਗਤ ਪਾਈ। ਮਹਾਰਾਜ ਫਰਮਾਉਂਦੇ ਨੇ ਜੋ ਵਾਹਿਗੁਰੂ ਦੀ ਸ਼ਰਨ ਲੈਂਦੇ ਨੇ ਉਹ ਪੁਰਸ਼ ਇਸ ਲੋਕ ਵਿੱਚ ਵੀ ਸੁੱਖ ਪਾਉਂਦੇ ਨੇ ਅਤੇ ਆਗੈ ਹੁੰਦਾ ਪਰਲੋਕ ਵਿੱਚ ਵੀ ਉਹਨਾਂ ਨੂੰ ਕਲਿਆਣ ਮਿਲ ਜਾਂਦੀ, ਮੁਕਤੀ ਹੋ ਜਾਂਦੀ ਹੈ। 399 ਅੰਗ ਤੇ ਮਹਾਰਾਜ ਫਰਮਾਉਂਦੇ ਨੇ, ਆਸਾ ਮਹੱਲਾ ਪੰਜਵਾ, ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ। ਇਹ ਵਾਹਿਗੁਰੂ ਜੀ ਤੁਸੀਂ ਮੇਰਾ ਤਰੰਗ ਤੋਂ ਭਾਵ ਜਲ ਦਾ ਪ੍ਰਵਾਹ ਸਮੁੰਦਰ ਰੂਪ ਹੋ, ਮੈਂ ਤੇਰੇ ਵਿੱਚ ਰਹਿਣ ਵਾਲਾ ਮੀਨ ਹੁੰਦਾ ਮੱਛ ਹਾਂ ਵੱਡਾ, ਤੂੰ ਮੇਰਾ ਸਵਾਮੀ ਮਾਲਕ ਹੈ, ਮੈਂ ਤੇਰੇ ਦੁਆਰੇ ਦਾ ਚਾਕਰ ਹਾਂ ਨੌਕਰ ਹਾਂ। ਚਾਕਰ ਤੋਂ ਭਾਵ ਹੁੰਦਾ ਚਾਹ ਦੇ ਨਾਲ ਸੇਵਾ ਕਰਨੀ, ਜਿੱਥੋਂ ਲੈਣਾ ਕੁਛ ਨਹੀਂ, ਨਿਸਕਾਮ ਹੋ ਕੇ ਸੇਵਾ ਕਰਨੀ। ਸੋ ਨੌਕਰ ਹੁੰਦਾ ਜਿਹੜਾ ਪੈਸੇ ਲੈ ਕੇ ਕੰਮ ਕਰੇ। ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ, ਸਰਣ ਗਹੀ ਪ੍ਰਭ ਗੁਣੀ ਗਹੇਰਾ ਰਹਾਓ। ਇਹ ਪਰਮੇਸ਼ਰ ਤੂੰ ਮੇਰਾ ਕਰਤਾ ਹੈ, ਮੈਂ ਤੇਰਾ ਸੇਵਕ ਦਾਸ ਹਾਂ। ਇਹ ਗੁਣਾਂ ਦੇ ਗਹਿਰਾ ਤੋਂ ਭਾਵ ਸਮੁੰਦਰ, ਇਹ ਗੁਣਾਂ ਦੇ ਖਜ਼ਾਨੇ ਪ੍ਰਭੂ, ਮੈਂ ਤੇਰੀ ਸ਼ਰਨ ਇਸੇ ਕਰਕੇ ਗ੍ਰਹਿਣ ਕੀਤੀ ਹੈ, ਤੁਹਾਡੀ ਸ਼ਰਨ ਓਟ ਲਈ ਹੈ, ਕਿਰਪਾ ਕੀਤੀ ਆਪ ਮਿਹਰ ਕਰੋ ਮੇਰੇ ਤੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤੂੰ ਮੇਰਾ ਜੀਵਨ ਤੂੰ ਆਧਾਰ, ਤੁਝੈ ਪੇਖ ਬਿਗਸੈ ਕੌਲਾਰ। ਇਹ ਵਾਹਿਗੁਰੂ ਜੀ ਤੁਸੀਂ ਮੇਰਾ ਜੀਵਨ ਤੋਂ ਪਾਪ ਪ੍ਰਾਣ ਰੂਪ ਹੋ, ਮੇਰੇ ਸਵਾਸ ਹੋ, ਮੇਰਾ ਆਸਰਾ ਹੋ, ਔਰ ਆਪ ਨੂੰ ਦੇਖ ਕੇ ਮੇਰਾ ਹਿਰਦਾ ਜਿਹੜਾ ਕਮਲ ਹੈ ਖਿੜ ਜਾਂਦਾ ਹੈ, ਖੁਸ਼ ਹੋ ਜਾਂਦਾ, ਜਿਵੇਂ ਬੱਚਾ ਮਾਤਾ ਨੂੰ ਦੇਖ ਕੇ ਖੁਸ਼ ਹੋ ਜਾਂਦਾ, ਮਾਤਾ ਬੱਚੇ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ, ਰੱਬ ਦਾ ਪਿਆਰਾ ਰੱਬ ਨੂੰ ਦੇਖ ਕੇ ਉਹਦੇ ਗੁਣ ਗਾਉਣ ਨਾਲ ਖੁਸ਼ ਹੋ ਜਾਂਦਾ। ਤੂੰ ਮੇਰੀ ਗਤ ਪਤ ਤੂੰ ਪਰਵਾਨ, ਤੂੰ ਸਮਰੱਥ ਮੈਂ ਤੇਰਾ ਤਾਣ। ਤੂੰ ਹੀ ਮੇਰੀ ਗਤ ਮੁਕਤੀ ਤੇ ਪਤ ਹੁੰਦੀ ਇੱਜ਼ਤ ਰੂਪ ਹੈ, ਤੂੰ ਹੀ ਪ੍ਰਵਾਨ ਕਰਨੇ ਵਾਲਾ ਹੈ, ਤੂੰ ਹੀ ਸਾਰੀਆਂ ਗੱਲਾਂ ਚ ਸਮਰੱਥ ਹੈ, ਮੈਨੂੰ ਤੇਰਾ ਹੀ ਤਾਣ ਹੈ, ਤੇਰਾ ਹੀ ਬਲ ਹੈ। ਆਂਦਿਨ ਜਪੋ ਨਾਮ ਗੁਣਤਾਸ, ਨਾਨਕ ਕੀ ਪ੍ਰਭ ਪਹਿ ਅਰਦਾਸ। ਇਹ ਗੁਣਾਂ ਦੇ ਖਜ਼ਾਨੇ ਮੈਂ ਰਾਤ ਦਿਨ ਤੇਰਾ ਨਾਮ ਜਪਦਾ ਜੀ, ਅਤੇ ਮੈਂ ਦਾਸ ਦੀ ਹੇ ਵਾਹਿਗੁਰੂ ਤੇਰੇ ਪਾਸ ਹੀ ਬੇਨਤੀ ਹੈ, ਹੋਰ ਮੇਰਾ ਕੋਈ ਨਹੀਂ, ਮੈਂ ਜਿੱਥੇ ਜਾ ਕੇ ਬੇਨਤੀ ਕਰਾਂ। ਆਸਾ ਮਹੱਲਾ ਪੰਜਵਾ, ਅਰੋਵਨ ਹਾਰੈ ਝੂਠ ਕਮਾਨਾ, ਹੱਸ ਹੱਸ ਸੋਗ ਕਰਤ ਬੇਗਾਨਾ। ਧੰਨ ਗੁਰੂ ਅਰਜਨ ਦੇਵ ਜੀ ਜਿਸ ਵੇਲੇ ਗੁਰੂ ਕੇ ਮਹਿਲਾਂ ਵਿੱਚੋਂ ਉੱਠ ਕੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਸਨ ਤਾਂ ਰਸਤੇ ਵਿੱਚ ਇੱਕ ਮਾਈ ਹਰ ਰੋਜ਼ ਸਵੇਰ ਨਾਲ ਰੋਣਾ ਸ਼ੁਰੂ ਕਰ ਦੇਵੇ ਜਦੋਂ ਮਹਾਰਾਜ ਆਉਣ, ਕਿਉਂਕਿ ਘਰ ਵਿੱਚੋਂ ਕੋਈ ਸੋ ਚੜ੍ਹਾਈ ਕਰ ਜਾਵੇ ਤਾਂ ਜਨਾਨੀਆਂ ਸਾਲ ਭਰ ਰੋਂਦੀਆਂ ਹਨ ਅਤੇ ਇੱਕ ਘਰ ਦੇ ਵਿਆਹ ਦਾ ਮੌਕਾ ਹੋਣ ਕਰਕੇ ਖੂਬ ਢੋਲਕੀ ਵੱਜਿਆ ਕਰਦੀ ਹੈ। ਇਹ ਗੱਲ ਨੂੰ ਵੇਖ ਕੇ ਮਹਾਰਾਜ ਨੇ ਸ਼ਬਦ ਉਚਾਰਿਆ ਸਿੱਖਿਆ ਦੇਣ ਹਿੱਤ। ਆਸਾ ਰਾਗ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਰੋਵਨ ਹਾਰ ਝੂਠ ਕਮਾਨਾ, ਹੱਸ ਹੱਸ ਸੋਗ ਕਰਤ ਬੇਗਾਨਾ। ਜੋ ਬੇਗਾਨਾ ਹੁੰਦਾ ਬੇਗਿਆਤ ਬੰਦਾ, ਜਿਹਨੂੰ ਸਮਝ ਨਾ ਹੋਵੇ, ਬੇਗਿਆਤ ਰੋਵਣ ਜਿਹੜਾ ਹੈ ਨਾ ਹਾਰਾ, ਲੋਕ ਜਿਹੜੇ ਵੀ ਰੋਂਦੇ ਨੇ ਸੋ ਰੋਵਣ ਹਾਰੇ ਹੋ ਕੇ ਸੋਗ ਕਰਦੇ ਨੇ। ਸੋ ਉਹਨੇ ਪਰਮੇਸ਼ਰ ਨਾਮ ਤੋਂ ਬਿਨਾਂ ਹੀ ਸੰਸਾਰ ਦੇ ਅੰਦਰ ਨਾਮ ਜਪਿਆ ਨਹੀਂ, ਧਨ ਕਮਾਇਆ ਨਹੀਂ, ਨਾਮ ਦਾ ਝੂਠੇ ਧਨ ਨੂੰ ਹੀ ਉਹ ਇਕੱਠਾ ਕਰੀ ਗਿਆ। ਅਤੇ ਜੋ ਬੇਗਿਆਤ ਹੈ, ਹੱਸ ਹੱਸ ਕੇ ਢੋਲਕੀਆਂ ਵਜਾ ਕੇ ਖੁਸ਼ੀਆਂ ਕਰਦੇ ਨੇ, ਉਹਨੇ ਵੀ ਨਾਮ ਤੋਂ ਬਿਨਾਂ ਹੀ ਝੂਠ ਹੀ ਕਮਾਇਆ। ਮਹਾਰਾਜ ਕਹਿੰਦੇ ਚਾਹੇ ਕੋਈ ਰੋਵਣ ਵਾਲਾ, ਚਾਹੇ ਕੋਈ ਹੱਸਣ ਵਾਲਾ, ਦੋਨਾਂ ਨੇ ਹੀ ਬੇਗਿਆਤ ਹੋ ਕੇ ਸੰਸਾਰੀ ਧਨ ਕਮਾਇਆ, ਨਾਮ ਧਨ ਨਹੀਂ ਕਮਾਇਆ। ਪਦਾਰਥਾਂ ਦੇ ਸੰਬੰਧੀਆਂ ਦੇ ਵਿਯੋਗ ਜਨ ਸੋਗ ਕਰਕੇ ਜੋ ਰੋਣ ਵਾਲਾ ਹੋ ਰਿਹਾ, ਉਹਦੇ ਬੇਗਿਆਤ ਤੋਂ ਭਾਵ ਨੇ ਵੀ ਉਹਨੂੰ ਵੀ ਝੂਠ ਹੀ ਕਮਾਇਆ ਪਦਾਰਥਾਂ ਦੇ ਵਿੱਚ। ਕੋ ਮੂਆ ਕਾ ਕੈ ਕਰ ਗਾਵਨ, ਕੋ ਰੋ ਵੈ ਕੋ ਹੱਸ ਹੱਸ ਪਾਵਨ ਰਹਾਓ। ਕੋਈ ਤਾਂ ਚੜ੍ਹਾਈ ਕਰ ਗਿਆ ਅਤੇ ਕਾ ਕੈ ਕਿਸੇ ਦੇ ਘਰ ਵਿੱਚ ਗਾਉਣਾ ਹੋ ਰਿਹਾ, ਕੋਈ ਰੋਂਦਾ ਅਤੇ ਕੋਈ ਹੱਸ ਹੱਸ ਪੈਂਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਬਾਲ ਵਿਵਸਥਾ ਤੇ ਬਿਰਧਾਨਾ, ਪਹੁੰਚਦਾ ਮੂਕਾ ਫਿਰ ਪਛਤਾਨਾ। ਹਰਖ ਸੋਗ ਵਿੱਚ ਲੱਗਿਆ ਹੋਇਆ ਬਾਲਕ ਅਵਸਥਾ ਤੋਂ ਬੁੱਢਾ ਹੋ ਗਿਆ, ਪਰਮੇਸ਼ਰ ਨੂੰ ਪਹੁੰਚ ਨਹੀਂ ਸਕਿਆ। ਸੋ ਇਸ ਕਰਕੇ ਪਰਮੇਸ਼ਰ ਨੂੰ ਭਾਵ ਮੂਕਾ ਤੋਂ ਭਾਵ ਪਹੁੰਚ ਨਹੀਂ ਸਕਿਆ, ਉੱਥੇ ਤੱਕ ਕੋਈ ਧੰਦਾ ਪੂਰਾ ਨਹੀਂ ਕਰ ਸਕਿਆ, ਇਸ ਕਰਕੇ ਪਸ਼ਚਾਤਾਪ ਵੀ ਕਰਦਾ। ਕਬੀਰ, ਨਾ ਮਨ ਮੂਆ ਨਾ ਮਾਇਆ ਮਿਲੀ, ਦੋਨੋਂ ਹੀ ਕੰਮ ਨਹੀਂ ਹੋਏ। ਸਾਰੀ ਜ਼ਿੰਦਗੀ ਨਾ ਕੰਮ ਪੂਰੇ ਹੋਏ, ਉਧਰੋਂ ਵੀ ਰਹਿ ਗਿਆ, ਨਾ ਪਰਮੇਸ਼ਰ ਦੀ ਪ੍ਰਾਪਤੀ ਹੋਈ, ਨਾ ਪਰਮੇਸ਼ਰ ਕੋਲ ਪਹੁੰਚਿਆ, ਨਾ ਹੀ ਜਨਮ ਮਰਨ ਮੁੱਕਿਆ। ਜਿਸ ਵੇਲੇ ਜਮ ਲੋਕ ਵਿੱਚ ਜਾਂਦਾ, ਮਹਾਰਾਜ ਕਹਿੰਦੇ ਫਿਰ ਪਛਤਾਉਂਦਾ ਹੀ ਰਹਿੰਦਾ। ਤੇ ਉਹ ਗੁਣ ਮੈਂ ਵਰਤੈ ਸੰਸਾਰਾ, ਨਰਕ ਸੁਰਗ ਫਿਰ ਫਿਰ ਅਵਤਾਰਾ। ਸਾਰਾ ਸੰਸਾਰ ਤਿੰਨਾਂ ਗੁਣਾਂ ਵਿੱਚ ਵਰਤ ਰਿਹਾ, ਇਸੇ ਕਰਕੇ ਵਾਰ ਵਾਰ ਨਰਕ ਸੁਰਗ ਚ ਉਤਰਦਾ ਰਹਿੰਦਾ ਹੈ, ਕਦੇ ਕਿਤੇ ਆਉਂਦਾ ਜਾਂਦਾ ਰਹਿੰਦਾ। ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾ ਕਾ ਪਰਵਾਨ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜਿਹਨੇ ਨਾਮ ਜਪਣ ਵਿੱਚ ਮਨ ਲਾਇਆ ਉਹਦਾ ਜਨਮ ਸਫਲ ਆ ਤੇ ਪ੍ਰਵਾਨ ਹੋਇਆ ਵਾਹਿਗੁਰੂ ਦੀ ਦਰਗਾਹ ਵਿੱਚ। ਆਸਾ ਮਹੱਲਾ ਪੰਜਵਾ, ਸੋਏ ਰਹੀ ਪ੍ਰਭ ਖਬਰ ਨਾ ਜਾਨੀ, ਭੋਰ ਪਿਆ ਬਹੁਰ ਪਛਤਾਨੀ। ਜੋ ਜੀਵ ਰੂਪ ਇਸਤਰੀ ਅਵਿਦਿਆ ਰੂਪ ਨੀਂਦ ਵਿੱਚ ਸੌਂ ਰਹੀ ਹੈ, ਉਹਨੇ ਪਿਆਰੇ ਵਾਹਿਗੁਰੂ ਦੀ ਖਬਰ ਜਾਣੀ ਹੀ ਨਹੀਂ। ਜਿਸ ਵੇਲੇ ਕਾਲ ਰੂਪੀ ਭੋਰ ਪਿਆ ਤੋਂ ਭਾਵ ਦਿਨ ਚੜਿਆ ਆ, ਸੋ ਉਸ ਵਕਤ ਜਾਣ ਦਾ ਵਕਤ ਆਇਆ ਦੁਨੀਆਂ ਤੋਂ, ਫਿਰ ਮਨ ਦੇ ਅੰਦਰ ਆਉਂਦਾ ਪਛਤਾਵਾ ਤੇ ਸਾਰੀ ਜ਼ਿੰਦਗੀ ਕੰਮਾਂ 'ਚ ਲੰਘਾਤੀ, ਖਾਣ ਪੀਣ 'ਚ ਲੰਘਾਤੀ, ਨਾਮ ਨਹੀਂ ਜਪਿਆ। ਹੁਣ ਜਿਹਨੇ ਮੈਨੂੰ ਅੱਗੇ ਕੰਮ ਦੇਣਾ ਉਹ ਤਾਂ ਮੈਂ ਕਮਾਈ ਕੀਤੀ ਨਹੀਂ ਹੈ, ਇਸ ਕਰਕੇ ਉਹਦੇ ਮਨ ਦੇ ਅੰਦਰ ਇਹ ਪਛਤਾਵਾ ਆ ਜਾਂਦਾ। ਪ੍ਰਿਆ ਪ੍ਰੇਮ ਸਹਿਜ ਮਨ ਅੰਦ ਧਰੋ ਰੀ ਰੀ ਹੇ ਸਖੀ, ਪਿਆਰੇ ਪਤੀ ਪਰਮੇਸ਼ਰ ਨਾਲ ਪ੍ਰੇਮ ਧਾਰ ਕੇ ਸਹਿਜੇ ਹੀ ਮਨ ਦੇ ਵਿੱਚ ਕਹਿੰਦੇ ਆਨੰਦ ਨੂੰ ਧਾਰਨਾ ਕਰ। ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ ਕਹਾ ਕਰੋ ਰੀ ਰਹਾਓ। ਜੇ ਤੈਨੂੰ ਵਾਹਿਗੁਰੂ ਦੇ ਮਿਲਣ ਦੀ ਲਾਲਸਾ ਇੱਛਾ, ਫਿਰ ਤੂੰ ਆਲਸ ਕਿਉਂ ਕਰਦੀ ਹੈ, ਢਿੱਲੀ ਕਿਉਂ ਪੈਂਦੀ, ਫਿਰ ਆਲਸ ਨਾ ਕਰ, ਉੱਦਮੀ ਬਣ ਜਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਰ ਮਹਿ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਸੋ ਇਸ ਪ੍ਰਕਾਰ ਕਹਿੰਦੇ ਹਨ ਐਸੀ ਸਾਖੀ ਲਾ ਕੇ। ਇੱਕ ਸਮੇਂ ਸਿਕੰਦਰ ਬਾਦਸ਼ਾਹ ਲੱਭਦਾ ਲੱਭਦਾ ਅੰਮ੍ਰਿਤ ਦੇ ਚਸ਼ਮੇ ਕੋਲ ਜਾ ਪਹੁੰਚਿਆ। ਜਦੋਂ ਉੱਥੋਂ ਅੰਮ੍ਰਿਤ ਦਾ ਬੁੱਕ ਭਰ ਕੇ ਪੀਣ ਲੱਗਿਆ ਤਾਂ ਇੰਦਰ ਨੇ ਸੋਚਿਆ ਕਿ ਇਹ ਬਾਦਸ਼ਾਹ ਅੱਗੇ ਹੀ ਬਹੁਤ ਜ਼ਿਆਦਾ ਵੱਡਾ ਹੈ, ਜੇ ਇਸਨੇ ਅੰਮ੍ਰਿਤ ਪੀ ਲਿਆ ਤਾਂ ਇਹ ਅਮਰ ਹੋ ਜਾਏਗਾ, ਪਰਜਾ ਨੂੰ ਬੜਾ ਦੁੱਖ ਹੋਵੇਗਾ, ਇਸ ਲਈ ਕੋਈ ਯਤਨ ਕਰਨਾ ਚਾਹੀਦਾ ਜਿਸ ਕਰਕੇ ਅੰਮ੍ਰਿਤ ਪੀ ਨਾ ਸਕੇ। ਸੋ ਇਸ ਚਿੰਤਾ 'ਚ ਬੈਠਾ ਸੀ, ਉੱਪਰੋਂ ਉਰਵਸੀ ਆ ਗਈ, ਉਹਦੇ ਘਰ ਵਾਲੀ ਇਸਤਰੀ। ਉਹਨੇ ਇੰਦਰ ਨੂੰ ਘਬਰਾਇਆ ਵੇਖ ਕੇ ਪੁੱਛਿਆ, ਸਵਾਮੀ ਜੀ ਤੁਸੀਂ ਉਦਾਸੀ ਦਾ ਕੀ ਕਾਰਨ ਹੈ, ਕਿਉਂ ਉਦਾਸ ਬੈਠੇ ਹੋ, ਆਪ ਤਾਂ ਕੁੱਲ ਬ੍ਰਹਿਮੰਡ ਦੇ ਰਾਜਾ ਹੋ, ਆਪ ਜੀ ਨੂੰ ਕਿਸ ਗੱਲ ਦਾ ਫਿਕਰ ਹੈ। ਤਾਂ ਇੰਦਰ ਨੇ ਆਪਣੀ ਉਦਾਸੀ ਦੱਸੀ। ਕਿ ਹੋਰ ਤਾਂ ਕਿਸੇ ਪਦਾਰਥਾਂ ਦੀ ਘਾਟ ਨਹੀਂ। ਸੋ ਇਸ ਵੇਲੇ ਸੋ ਇੱਕ ਮੁਸਲਮਾਨ ਰਾਜਾ ਆ ਕੇ ਅੰਮ੍ਰਿਤ ਪੀਣ ਲੱਗਿਆ। ਮੈਂ ਸੋਚਦਾ ਜੇ ਇਹਨੇ ਅੰਮ੍ਰਿਤ ਪੀ ਲਿਆ ਤੇ ਅਮਰ ਹੋ ਜਾਏਗਾ। ਇਸ ਵਾਸਤੇ ਕੋਈ ਅਜਿਹਾ ਉਪਾਅ ਹੋਣਾ ਚਾਹੀਦਾ ਜਿਸ ਤੇ ਅੰਮ੍ਰਿਤ ਪੀ ਨਾ ਸਕੇ। ਤਾਂ ਉਰਬਸੀ ਨੇ ਕਿਹਾ, ਇਹ ਰਾਜਨ ਇਹ ਕੋਈ ਔਖੀ ਗੱਲ ਨਹੀਂ, ਇਸ ਗੱਲ ਨੂੰ ਪੂਰਾ ਹੋਇਆ ਹੀ ਸਮਝੋ। ਉਸੇ ਵੇਲੇ ਉਰਬਸੀ ਇੱਕ ਪੰਛੀ ਦਾ ਰੂਪ ਧਾਰ ਕੇ ਜਿਸਦਾ ਸਰੀਰ ਸਾਰਾ ਗਲਿਆ ਹੋਇਆ ਸੀ ਸਿਕੰਦਰ ਬਾਦਸ਼ਾਹ ਦੇ ਪਾਸ ਪਹੁੰਚ ਗਈ ਤੇ ਆ ਕੇ ਕਿਹਾ, ਪੀ ਤਾਂ ਸਹੀ। ਜਦ ਉਹਨੇ ਗੱਲ ਕਹੀ ਤਾਂ ਰਾਜਾ ਸ਼ੱਕੀ ਹੋ ਗਿਆ ਕਿ ਇਸ ਵਿੱਚ ਕੋਈ ਰਾਜ ਹੈ ਜਿਹੜਾ ਇਹ ਪੰਛੀ ਕਹਿੰਦਾ ਕਿ ਪੀ ਤਾਂ ਸਹੀ। ਜਦ ਰਾਜੇ ਨੇ ਉਸ ਤੋਂ ਪੁੱਛਿਆ ਤਾਂ ਪੰਛੀ ਨੇ ਕਿਹਾ, ਰਾਜਨ ਜਦੋਂ ਦਾ ਮੈਂ ਇਹ ਪਾਣੀ ਪੀਤਾ ਹੈ ਉਦੋਂ ਦਾ ਮੇਰਾ ਇਹ ਹਾਲ ਹੋ ਗਿਆ। ਦੇਖ ਮੇਰੇ ਸਰੀਰ ਤੇ ਇੱਕ ਵੀ ਖੰਭ ਨਹੀਂ ਰਿਹਾ, ਮੇਰੀ ਚੜ੍ਹਦੀ ਜਵਾਨੀ ਸੀ, ਮੈਂ ਹੁਣ ਉੱਡ ਹੀ ਨਹੀਂ ਸਕਦੀ। ਸੋ ਜਾਨ ਨਿਕਲਦੀ ਨਹੀਂ, ਬੜੀ ਮੁਸ਼ਕਿਲ ਵਿੱਚ ਜ਼ਿੰਦਗੀ ਦੇ ਦਿਨ ਕੱਟ ਰਹੀ ਹਾਂ। ਸੋ ਇਸ ਕਹਾਣੀ ਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਲਿਖਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਕਲਮ ਨਾਲ ਬੜੇ ਸੁਚੱਜੇ ਢੰਗ ਨਾਲ ਦਸਮ ਗ੍ਰੰਥ ਵਿੱਚ ਵੀ ਇਹ ਬਚਨ ਲਿਖੇ ਆ। ਦਸਮ ਗ੍ਰੰਥ ਚਰਿੱਤਰ 217 1128 ਅੰਗ ਤੇ ਆਉਂਦਾ, ਪਛ ਏਕ ਤਨ ਨਾ ਰਹਿਓ ਰਕਤ ਨਾ ਰਹਿਓ ਸਰੀਰ, ਤਰਨ ਛੁੱਟ ਦੁੱਖ ਸੋ ਜੀਅਤ ਜਬ ਤੇ ਪੀਓ ਕੁਨੀਰ। ਕਹਿੰਦੀ ਜਦੋਂ ਤੇ ਖੋਟਾ ਪਾਣੀ ਪੀਤਾ ਉਦੋਂ ਤੋਂ ਮੈਂ ਇਹ ਸਰੀਰ ਮੇਰਾ ਗਲ ਗਿਆ, ਖਰਾਬ ਹੋ ਗਿਆ। ਫਿਰ ਜੇ ਤੂੰ ਵੀ ਪਾਣੀ ਨੂੰ ਪੀਏਗਾ ਤਾਂ ਮੇਰੇ ਵਰਗਾ ਹੋ ਜਾਏਗਾ, ਮੇਰਾ ਸਾਥੀ ਤੇ ਬਣ ਜਾਵੇਗਾ। ਇਸ ਵਾਸਤੇ ਮੈਂ ਕਹਿੰਦੀ ਹਾਂ ਤੂੰ ਪੀ ਤਾਂ ਸਹੀ। ਜਦ ਇਹ ਗੱਲ ਸੁਣੀ ਸਿਕੰਦਰ ਨੇ ਉਸੇ ਵੇਲੇ ਅੰਮ੍ਰਿਤ ਦਾ ਭਰਿਆ ਹੋਇਆ ਬੁੱਕ ਜ਼ਮੀਨ ਤੇ ਸੁੱਟ ਦਿੱਤਾ। ਉਸੇ ਗੱਲ ਨੂੰ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੁਹਰਾਉਂਦੇ ਨੇ, ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਹੱਥ ਵਿੱਚ ਅੰਮ੍ਰਿਤ ਆ ਕੇ ਨਿਸਾਰਿਓ ਪਾਪ ਪ੍ਰਾਪਤ ਹੋਇਆ, ਪਰ ਭਾਗਾਂ ਵਿੱਚ ਨਾ ਹੋਣ ਕਰਕੇ ਖਿਸਰ ਗਏ, ਨਿਕਲ ਗਿਆ ਹੱਥੋਂ, ਕਿਉਂਕਿ ਉਹਨੇ ਅੰਮ੍ਰਿਤ ਦਾ ਬੁੱਕ ਜ਼ਮੀਨ ਤੇ ਹੀ ਸੁੱਟ ਦਿੱਤਾ। ਸੋ ਇਸੇ ਪ੍ਰਕਾਰ ਪੁੰਨਾ ਰੂਪ ਹੱਥਾਂ ਵਿੱਚ ਮਨੁੱਖਾ ਦੇਹ ਰੂਪੀ ਅੰਮ੍ਰਿਤ ਆ ਕੇ ਪ੍ਰਾਪਤ ਹੋਇਆ, ਪਰ ਸ੍ਰੇਸ਼ਟ ਭਾਗ ਨਾ ਹੋਣ ਕਰਕੇ ਉਹ ਮਨੁੱਖਾ ਦੇਹ ਰੂਪ ਅੰਮ੍ਰਿਤ ਖਿਸਰ ਗਏ, ਉਹ ਨਿਸਫਲੀ ਚਲਾ ਗਿਆ, ਕਿਉਂਕਿ ਪਰਿਸਤਰੀ ਰੂਪੀ ਜੋ ਭੂਮੀ ਪਰ ਜੋ ਸੁੱਟ ਦਿੱਤਾ। ਸੋ ਇਸ ਪ੍ਰਕਾਰ ਪਰਿਸਤਰੀ ਨਾਲ ਵਿਕਾਰਾਂ ਕਰਕੇ ਇਹ ਬੇਅਰਥੀ ਗਵਾਤਾ ਅੰਮ੍ਰਿਤ। ਸੋ ਮਨ ਰੂਪੀ ਹੱਥ ਵਿੱਚ ਨਾਮ ਅੰਮ੍ਰਿਤ ਆ ਕੇ ਪ੍ਰਾਪਤ ਹੋਇਆ ਸੀ, ਪਰੰਤੂ ਐਵੇਂ ਖਿਸਕ ਗਿਆ, ਕਿਉਂਕਿ ਪਦਾਰਥਾਂ ਰੂਪੀ ਧਰਤੀ ਚ ਸੁੱਟ ਦਿੱਤਾ। ਪਦਾਰਥਾਂ ਦੀ ਪ੍ਰਾਪਤੀ ਦੀ ਇੱਛਾ ਵਿੱਚ ਲੱਗ ਕੇ ਸਕਾਮ ਕਰਮ ਕਰਕੇ ਨਾਮ ਨੂੰ ਵਿਅਰਥ ਗਵਾਤਾ। ਅਥਵਾ ਜਦੋਂ ਅੰਮ੍ਰਿਤ ਦਾ ਪ੍ਰਚਾਰ ਹੁੰਦਾ ਸਾਰੇ ਪਾਸੇ ਇਹ ਰੌਲਾ ਪੈਂਦਾ ਵੀ ਅੰਮ੍ਰਿਤ ਛਕ ਲਓ, ਅੰਮ੍ਰਿਤ ਛਕ ਲਓ। ਇਹ ਬੰਦਾ ਕਹਿੰਦਾ ਮੈਂ ਹਲੇ ਹੋਰ ਖਾਣੇ ਸੀ, ਹੋਰ ਆਹ ਚੀਜ਼ਾਂ ਕਰਨੀਆਂ ਸੀ। ਇਸ ਪ੍ਰਕਾਰ ਇਹਨਾਂ ਸਵਾਦਾਂ ਪਿੱਛੇ ਇਹਨੇ ਇੰਨੀ ਅਮੋਲਕ ਦਾਤ ਜਿਹੜੀ ਸੀ ਉਹ ਸੁੱਟ ਦਿੱਤੀ ਹੈ। ਸਾਧ ਮੋਹੇ ਲਾਦੀ ਅਹੰਕਾਰੇ ਦੋਸ਼ ਨਾਹੀ ਪ੍ਰਭ ਕਰਨੈ ਹਾਰੇ। ਇਹ ਜੀਵ ਜਿਹੜਾ ਸਵਾਦ ਮੋਹ ਅਤੇ ਹੰਕਾਰ ਆਦਿਕ ਲੱਦਣ ਵਾਲਾ ਹੋ ਰਿਹਾ, ਵਾਹਿਗੁਰੂ ਜੋ ਕਰਨਹਾਰ ਹੈ ਉਹਦੇ ਵਿੱਚ ਵੀ ਦੋਸ਼ ਨਹੀਂ, ਕਿਉਂਕਿ ਦੋਸ਼ ਨਾਹੀ ਪ੍ਰਭ ਕਰਨੈ ਹਾਰੇ। ਇਹ ਜੀਵ ਹੀ ਹੈ ਜਿਹਾ ਪਰਮਾਤਮਾ ਨੇ ਤਾਂ ਸਾਰਾ ਕੁਝ ਦਿੱਤਾ ਹੀ ਹੈ, ਸਾਹਮਣੇ ਹੀ ਪਿਆ, ਪਰ ਦੇਖਣਾ ਪੈਂਦਾ ਹੈ। ਜਿਵੇਂ ਕ੍ਰਿਸ਼ਨ ਜੀ ਨੇ ਕਿਹਾ ਸੀ ਕਿ ਸਵਰਗ ਬਹੁਤ ਵਧੀਆ ਨੇ, ਉੱਥੇ ਆਹ ਚੀਜ਼ ਆਹ ਚੀਜ਼ ਹੈ, ਤਾਂ ਫਿਰ ਅਰਜਨ ਕਹਿਣ ਲੱਗਿਆ ਮਹਾਰਾਜ ਫਿਰ ਸਾਰੇ ਜਾਣ ਦੀ ਇੱਛਾ ਕਿਉਂ ਨਹੀਂ ਕਰਦੇ ਜੇ ਇੰਨੀ ਵਧੀਆ ਥਾਂ ਹੈ। ਕਹਿੰਦੇ ਇਹ ਬੰਦੇ ਦੀ ਬਿਰਤੀ ਹੁੰਦੀ ਹੈ। ਸੋ ਉਸੇ ਵਕਤ ਉੱਥੇ ਲਾਗੇ ਇੱਕ ਸੂਰ ਫਿਰਦਾ ਸੀ, ਉਹਦੀ ਬਿਰਤੀ ਜਗਾ ਕੇ ਉਹ ਤੋਂ ਗੱਲਾਂ ਕਰਵਾਤੀਆਂ ਆਤਮਕ ਤੌਰ ਤੇ। ਕਹਿੰਦੇ ਕਿਉਂ ਵੀ ਸਵਰਗਾਂ ਨੂੰ ਜਾਣਾ, ਉਹ ਬੜਾ ਵਧੀਆ ਥਾਂ, ਉੱਥੇ ਬੜਾ ਸੋਹਣਾ ਖਾਣਾ ਦਾਣਾ, ਸੋਨੇ ਦੇ ਪਲੰਘ, ਭਾਂਡੇ ਸੋਨੇ ਦੇ। ਸੂਰ ਕਹਿਣ ਲੱਗਿਆ ਵੀ ਜਾ ਤਾਂ ਵੜੂੰਗਾ, ਪਰ ਇੱਕ ਗੱਲ ਦੱਸ, ਉੱਥੇ ਗੰਦਗੀ ਦੇ ਢੇਰ ਮਿਲਣਗੇ ਖਾਣ ਨੂੰ? ਅਰਜਨ ਚੁੱਪ ਹੋ ਗਿਆ। ਕ੍ਰਿਸ਼ਨ ਜੀ ਕਹਿੰਦੇ ਪੁੱਛ ਲਿਆ? ਕਹਿੰਦੇ ਪੁੱਛ ਤਾਂ ਲਿਆ ਜੀ, ਇਹ ਤਾਂ ਕਹਿੰਦਾ ਹੋਰ ਹੀ ਕੁਛ ਮੰਗਦਾ ਉੱਥੇ। ਕਹਿੰਦੇ ਇਹ ਹੈ ਤਾਂ ਸਭ ਕੁਝ ਚੰਗਾ ਹੀ। ਮਹਾਰਾਜ ਵੀ ਕਹਿੰਦੇ ਨੇ ਮੈਂ ਸਾਰਾ ਕੁਝ ਦੁਨੀਆਂ ਦੇ ਵਿੱਚ ਸਭ ਕੁਝ ਰੱਖਿਆ ਹੋਇਆ, ਪਰ ਮੈਂ ਦੇਖਦਾ ਬੰਦਾ ਕਿੱਧਰ ਨੂੰ ਰੁੜਦਾ, ਬਿਰਤੀ ਕਿੱਧਰ ਨੂੰ ਜਾਂਦੀ ਇਹਦੀ। ਚੰਗੀਆਂ ਚੀਜ਼ਾਂ ਵੀ ਰੱਖੀਆਂ, ਮਾੜੀਆਂ ਵੀ ਰੱਖੀਆਂ, ਵੀ ਇਹਦਾ ਦਿਮਾਗ ਕੰਮ ਨਹੀਂ ਕਰਦਾ ਕਿ ਚੰਗੀਆਂ ਕਿਹੜੀਆਂ ਤੇ ਮਾੜੀਆਂ ਕਿਹੜੀਆਂ ਨੇ, ਸਾਨੂੰ ਕਿੱਧਰ ਜਾਣਾ ਚਾਹੀਦਾ, ਇੰਨਾ ਕੁ ਤਾਂ ਸੋਚਣਾ ਚਾਹੀਦਾ ਇਹਨੂੰ। ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣਹਾਰੇ। ਸਤਸੰਗਤ ਦੇ ਕਰਨ ਨਾਲ ਜਦ ਭਰਮ ਤੇ ਹਨੇਰਾ ਪਾਉਣ ਵਾਲੇ ਜਿਹੜੇ ਨੇ ਇਹ ਕੌਣ ਨੇ? ਕਾਮ ਕ੍ਰੋਹ ਲੋਭ ਮਾਦਕ ਮਿਟ ਜਾਣ ਜਦੋਂ, ਮਹਾਰਾਜ ਕਥਨ ਕਰਦੇ, ਉਦੋਂ ਸਿਰਜਣਹਾਰ ਵਾਹਿਗੁਰੂ ਆਪਣੇ ਨਾਲ ਮੇਲਦਾ। ਫਿਰ ਪਹਿਲਾਂ ਸਤਸੰਗਤ ਕਰਕੇ ਸ਼ੁੱਧ ਹੋਣਾ ਮੰਗਦਾ, ਜੇ ਸ਼ੁੱਧ ਹੋ ਗਿਆ ਤਾਂ ਨਾਮ ਵੀ ਹਿਰਦੇ ਚ ਵੱਸਦਾ, ਜੇ ਸ਼ੁੱਧ ਹੀ ਨਹੀਂ ਹੋਇਆ ਮਹਾਰਾਜ ਕਹਿੰਦੇ ਫਿਰ ਨਾਮ ਕਿਵੇਂ ਵਸਾਈਏ? ਆਸਾ ਮਹੱਲਾ ਪੰਜਵਾ, ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਭਾਈ ਪਿਆਰਿਆ ਗੁਰਮੁਖਾ, ਜਿਨ੍ਹਾਂ ਨੂੰ ਗੁਰਾਂ ਦੇ ਚਰਨ ਕਮਲਾਂ ਦੀ ਆਸ ਹੈ, ਉਹਨਾਂ ਨੂੰ ਵੇਖ ਕੇ ਵਿਚਾਰੇ ਜਮਦੂਤ ਦੌੜ ਜਾਂਦੇ ਨੇ, ਕਿਉਂਕਿ ਉਹ ਕਹਿੰਦੇ ਹੋਰ ਤਾਂ ਕੋਈ ਇੱਛਾ, ਜਮਦੂਤ ਤਾਂ ਉਹਦੇ ਕੋਲ ਆਉਂਦੇ ਜਿਹੜਾ ਮਾਇਆਵੀ ਬੰਦਾ, ਕਾਮੀ ਕ੍ਰੋਧੀ ਹੈ, ਲਾਲਚੀ ਲੋਭੀ ਹੈ। ਜਿੱਥੇ ਦੇਖਣ ਆਏ ਵੀ ਇਹ ਤਾਂ ਬੈਠੇ ਜੁੜਿਆ ਪਰਮਾਤਮਾ ਚਰਨਾਂ ਨਾਲ ਹੈ, ਕਿਉਂਕਿ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਕਰਕੇ ਜਮਦੂਤ ਦੂਰੋਂ ਹੀ ਦੌੜ ਜਾਂਦੇ ਆ। ਇਹ ਬੰਦੇ ਨੂੰ ਤਾਂ ਆਪਾਂ ਕੀ ਫੜਨਾ, ਇਹ ਤਾਂ ਪਰਮਾਤਮਾ ਨਾਲ ਜੁੜਿਆ ਬੈਠਾ। ਤੂੰ ਚਿੱਤ ਆਵ ਹੈ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਗ ਖਿਆ ਰਹਾਓ। ਇਹ ਵਾਹਿਗੁਰੂ, ਜਦੋਂ ਤੇਰੀ ਕਿਰਪਾ ਦ੍ਰਿਸ਼ਟੀ ਹੋਵੇ ਉਦੋਂ ਹੀ ਤੂੰ ਯਾਦ ਆਉਂਦਾ ਬੰਦੇ ਨੂੰ, ਤੇਰੇ ਨਾਮ ਸਿਮਰਨ ਕਰਕੇ ਸਾਰੇ ਰੋਗ ਨਾਸ ਹੋ ਗਏ ਨੇ। ਤੇਰੀ ਕਿਰਪਾ ਹੋਵੇ ਤਾਂ ਨਾਮ ਯਾਦ ਆਉਂਦਾ, ਜੇ ਤੇਰੀ ਕਿਰਪਾ ਨਹੀਂ ਤਾਂ ਨਾਮ ਯਾਦ ਹੀ ਨਹੀਂ ਆਉਂਦਾ। ਇਸ ਕਰਕੇ ਆਪਾਂ ਮੰਗੀਏ ਕਿ ਆਪ ਕਿਰਪਾ ਕਰੋ ਸਾਡੇ ਤੇ, ਤੁਹਾਡਾ ਨਾਮ ਸਾਡੇ ਹਿਰਦੇ ਚ ਵਸਿਆ ਰਹੇ, ਤੁਹਾਡੀ ਮਿਹਰ ਦੀ ਨਿਗਾਹ ਬਣੀ ਰਹੇ ਸਾਡੇ ਤੇ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਅਨਕ ਦੁਖ ਦੇਵੈ ਅਵਰਾ ਕਹੋ, ਪਹੁੰਚ ਨਾ ਸਕੈ ਜਨ ਤੇਰੇ ਕਹੋ। ਕਹਿੰਦੇ ਜਮਦੂਤ ਹੋਰਨਾਂ ਜੀਵਨ ਤਾਂ ਅਨੇਕ ਪ੍ਰਕਾਰ ਦੇ ਦੁੱਖ ਦਿੰਦੇ ਆ, ਪਰ ਤੇਰੇ ਸੇਵਕ ਜਨ ਤੱਕ ਪਹੁੰਚ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਰਸ ਤੇਰੇ ਕੀ ਪਿਆਸ ਮਨ ਲੱਗ ਗਈ, ਸਹਿਜ ਆਨੰਦ ਬਸੈ ਬੈਰਾਗੀ। ਹੇ ਵਾਹਿਗੁਰੂ, ਜਿਹਦੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਉਹ ਸੰਸਾਰ ਤੋਂ ਵਿਰਾਗੀ ਹੋ ਕੇ ਸਹਿਜ ਹੀ ਆਨੰਦ ਵਿੱਚ ਵੱਸਦਾ। ਨਾਨਕ ਕੀ ਅਰਦਾਸ ਸੁਣੀਜੈ, ਕੇਵਲ ਨਾਮ ਹਿਰਦੇ ਮਹਿੰਦੀ ਜੈ। ਮੇਰੀ ਤਾਂ ਦਾਸ ਦੀ ਇਹੀ ਬੇਨਤੀ ਹੈ ਜੀ, ਪ੍ਰਵਾਨ ਕਰ ਲਓ, ਸਾਡੀ ਤਾਂ ਇਹੀ ਅਰਦਾਸ ਹੈ, ਬਸ ਇੱਕੋ ਇੱਕ ਨਾਮ ਹਿਰਦੇ ਚ ਵਸਾ ਦਿਓ। ਮਹਾਰਾਜ ਕਹਿੰਦੇ ਨਾਮ ਹੀ ਹਿਰਦੇ ਚ ਆ ਗਿਆ, ਫਿਰ ਬਾਕੀ ਰਹਿ ਕੀ ਗਿਆ। ਜਦੋਂ ਨਾਮ ਨੇ ਤਾਂ ਸ੍ਰਿਸ਼ਟੀ ਬਣਾਈ ਹੈ, ਨਾਮ ਨੇ ਸਾਰੇ ਪਦਾਰਥ ਬਣਾਏ ਨੇ, ਹਰ ਇੱਕ ਸ਼ਕਤੀ ਨਾਮ ਦੀ ਅਧੀਨ ਹੈ। ਇਸ ਕਰਕੇ ਕਹਿੰਦੇ ਨਹੀਂ, ਮੇਰੇ ਹਿਰਦੇ ਚ ਨਾਮ ਵਸਾ ਦਿਓ, ਇਹੀ ਮੰਗ ਮੰਗਣੀ ਸਤਿਗੁਰੂ ਕਹਿੰਦੇ ਜ਼ਰੂਰੀ ਹੈ ਬਸ।